ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਪਹੁੰਚੇ ਹਨ ਅਤੇ ਰਾਜ ਬੁਲਾਰ ਜੀ ਦੇ ਪਾਸ ਬੈਠੇ ਹੋਏ ਇਸ ਤਰ੍ਹਾਂ ਦੇ ਬਚਨ ਪਰਿਵਾਰ ਵੱਲੋਂ ਵੀ ਹੋਏ ਨੇ ਔਰ ਰਾਏ ਜੀ ਨੇ ਆਗਿਆ ਲਈ ਕਿ ਜੇ ਬੇਨਤੀ ਕਰਨ ਦੀ ਆਗਿਆ ਦਿਓ ਤਾਂ ਕਰਾਂ। ਮਹਾਰਾਜ ਕਹਿਣ ਲੱਗੇ ਆਪ ਜੀ ਨੂੰ ਆਗਿਆ ਹੈ ਕਹੋ ਰਾਏ ਜੀ ਹੋਏ ਨਿਸ਼ੰਕਾ ਤੁਸੀਂ ਤਾਂ ਬੇਸ਼ੱਕ ਜਦੋਂ ਮਰਜ਼ੀ ਨਿਸ਼ੰਗ ਹੋ ਕੇ ਬਚਨ ਕਰਿਆ ਕਰੋ। ਕਹਿਣ ਲੱਗੇ ਜੀ ਇਹ ਮਾਤਾ ਜੀ ਦੇਖੋ ਕਿੰਨੇ ਵਿਚਾਰੇ ਪਿਆਰ ਕਰਦੇ ਤੁਹਾਡੇ ਨਾਲ, ਤੁਸੀਂ ਕਿਰਪਾ ਕਰਕੇ ਘਰ ਹੀ ਰਹੋ, ਬਾਹਰ ਨਾ ਜਾਓ। ਜੇ ਤੁਸੀਂ ਇਸ ਤਰ੍ਹਾਂ ਕਹੋ ਬਈ ਖੇਤੀ ਦਾ ਕੰਮ ਕਾਰ ਤੁਸੀਂ ਕਰੋ, ਤੁਸੀਂ ਕੁਛ ਨਹੀਂ ਕਰਨਾ, ਬਸ ਤੁਸੀਂ ਬੈਠ ਕੇ ਆਪਣੀ ਮਾਲਾ ਫੇਰੀ ਜਾਓ। ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮੈਂ ਉਹ ਰੱਖ ਦਿਆਂਗਾ ਆਪੇ ਹੀ, ਕੋਈ ਮਾਮਲਾ ਨਹੀਂ ਹੋਵੇਗਾ ਤੁਹਾਡੀ ਖੇਤੀ 'ਤੇ, ਸਭ ਕੁਝ ਮਾਫ਼ ਹੋਵੇਗਾ। ਪਰ ਤੁਸੀਂ ਇਹ ਜਿਹੜਾ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ ਹੋ, ਜਾ ਆਏ ਹੋ, ਬਸ ਬਹੁਤ ਘੁੰਮ ਲਿਆ, ਹੁਣ ਖੇਤੀਬਾੜੀ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਖੇਤੀ ਤਾਂ ਅਸੀਂ ਕਰ ਹੀ ਰਹੇ ਹਾਂ, ਸਾਰੇ ਜਾਣੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਖੇਤੀ ਕਰ ਰਹੇ ਹਾਂ। ਖੇਤੀ ਅਸੀਂ ਤਾਂ ਤੁਹਾਡੀ ਕਿਤੇ ਦੇਖੀ ਨਹੀਂ, ਕਰਦਿਆਂ ਹੋਇਆਂ ਕਿੱਥੇ ਖੇਤੀ ਕਰ ਰਹੇ ਹਾਂ ਮਹਾਰਾਜ? ਸਤਿਗੁਰੂ ਮਹਾਰਾਜ ਕਹਿਣ ਲੱਗੇ ਸੋਰਠ ਰਾਗਣੀ 'ਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਜੋ ਹੁਕਮ ਕਰਦੇ ਹਨ,
ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ।
ਮਹਾਰਾਜ ਨੇ ਬਚਨ ਪਹਿਲਾਂ ਜਿਹੜਾ ਕੀਤਾ ਰਹਾਉ ਦੀ ਪੰਕਤੀ ਦਾ, ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਰਾਏ ਬੁਲਾਰ ਜੀ ਪ੍ਰਤੀ ਵੀ ਹੈ, ਕਲਿਆਣ ਚੰਦ ਜੀ ਵੀ ਪ੍ਰਤੀ ਹੈ, ਬਾਬਾ ਆਪਣੇ ਚਾਚਾ ਲਾਲ ਚੰਦ ਜੀ ਨੂੰ ਵੀ ਕਹਿ ਰਹੇ ਨੇ, ਬਾਬਾ ਇਹ ਮਾਇਆ ਨਾਲ ਨਹੀਂ ਜਾਂਦੀ, ਤੁਸੀਂ ਮੈਨੂੰ ਜ਼ੋਰ ਪਾਉਂਦੇ ਰਹਿੰਦੇ ਹਰ ਵਕਤ, ਮਾਇਆ ਕਮਾਓ ਮਾਇਆ ਕਮਾਓ, ਇਹਨ ਮਾਇਆ ਜੱਗ ਮੋਹਿਆ, ਇਹ ਠੱਗਣੀ ਨੇ ਸਾਰੀ ਦੁਨੀਆ ਆਪਣੇ ਵੱਲ ਖਿੱਚੀ ਹੋਈ ਹੈ, ਮੋਹੀ ਹੋਈ ਹੈ, ਪਰਮਾਤਮਾ ਦਾ ਨਾਮ ਤਾਂ ਜਪਣੀ ਨਹੀਂ ਦਿੰਦੀ ਹੈ। ਪਰ ਇਹ ਗੱਲ ਨੂੰ ਸਾਰੇ ਲੋਕ ਨਹੀਂ ਸਮਝ ਸਕਦੇ, ਇਹਨੂੰ ਕੌਣ ਸਮਝਦਾ? ਵਿਰਲਾ ਬੂਝਾ ਗੋਏ ਰਹਾਓ, ਇਹ ਤਾਂ ਕੋਈ ਵਿਰਲਾ ਵਿਰਲਾ ਟਾਵਾਂ ਟਾਵਾਂ ਬੰਦਾ ਲੱਖਾਂ ਕਰੋੜਾਂ 'ਚੋਂ, ਕਿਤੇ ਕਰੋੜਾਂ 'ਚੋਂ ਜਾ ਕੇ ਇੱਕ ਬੰਦਾ ਲੱਭਦਾ ਜਿਹੜਾ ਇਸ ਮਾਇਆ ਦੀ ਚਲਾਕੀ ਨੂੰ ਠੱਗੀ ਨੂੰ ਜਾਣਦਾ। ਮਹਾਰਾਜ ਕਹਿੰਦੇ ਅਸੀਂ ਜਿਹੜਾ ਖੇਤ ਬਣਾਇਆ ਸਰੀਰ ਨੂੰ, ਤਨ ਖੇਤ, ਖੇਤ ਦੇ ਵਿੱਚ ਕਿਰਸਾਣੀ ਕਿਰਸਾਨ ਕਰਦਾ, ਪਹਿਲਾਂ ਹਲ ਵਾਹੁੰਦਾ। ਪੁਰਾਣੇ ਸਮੇਂ ਵਿੱਚ ਹਲ ਹੀ ਹੁੰਦੇ ਸੀ, ਤੜਕੇ 3 ਵਜੇ ਉੱਠਣਾ, ਬਲਦ ਜੋੜਨੇ, ਬਲਦਾਂ ਦੇ ਗਲਾਂ ਵਿੱਚ ਟੱਲੀਆਂ ਹੁੰਦੀਆਂ ਸੀ। ਅਸੀਂ ਵੀ ਛੋਟੇ ਹੁੰਦੇ ਐਸਾ ਦੇਖਿਆ, ਪਿੰਡਾਂ 'ਚ ਤੜਕੇ ਟੱਲੀਆਂ ਖੜਕਦੇ ਬਲਦ ਲੰਘਦੇ ਹੁੰਦੇ, ਸਾਰੇ ਪਿੰਡ ਦੇ ਲੋਕ ਹੌਲੀ ਹੌਲੀ ਉਹ ਟੱਲੀਆਂ ਨੂੰ ਵੀ ਸੁਣਦੇ, ਉੱਠੋ ਭਾਈ ਹੁਣ ਤਾਂ ਹਾਲੀ ਵੀ ਚੱਲ ਪਏ ਨੇ। ਹਾਲੀ ਦਾ ਮਤਲਬ ਹੈ ਇੱਥੇ ਉੱਦਮੀ, ਕਿਉਂਕਿ ਉੱਦਮ ਕਰਕੇ ਤੜਕੇ ਹੀ 8-9 ਵਜੇ ਧੁੱਪ ਚੜ੍ਹਨ ਤੋਂ ਪਹਿਲਾਂ ਚੰਗਾ ਵਾਹਵਾ ਖੇਤ ਵਾਹ ਲੈਂਦੇ ਸੀ। ਮਹਾਰਾਜ ਕਹਿੰਦੇ ਨੇ ਜਿਹੜਾ ਮੈਂ ਹਾਲੀ ਬਣਾਇਆ, ਉੱਦਮੀ ਬਣਾਇਆ, ਆਪਣੇ ਮਨ ਨੂੰ ਹੀ ਬਣਾਇਆ ਹੋਇਆ, ਅਤੇ ਜਿਹੜੀ ਹੁੰਦੀ ਆ ਕਿਰਸਾਨੀ ਕਰਨੀ ਆ, ਜ਼ਿਮੀਂਦਾਰਾ ਕੰਮ ਖੇਤੀਬਾੜੀ ਦਾ, ਖੇਤੀ ਬੀਜਣੀ, ਇਹ ਹੈ ਮੇਰੀ ਕਰਨੀ ਭਗਤੀ, ਕਿਰਸਾਨੀ ਕਰਨੀ। ਫਿਰ ਇਹਨੂੰ ਮੈਂ ਪਾਣੀ ਦਿੰਦਾ, ਸਰਮ ਪਾਣੀ, ਮਿਹਨਤ ਰੂਪ ਪਾਣੀ ਮੰਨਿਆ, ਪਰ ਸਰਮ ਦਾ ਮਤਲਬ ਹੈ ਸਰਮ ਧਰਮ ਦੋਏ ਸ਼ਬ ਖਲੋਏ। ਸ਼ਰਮ ਹੁੰਦੀ ਮਾੜੇ ਕੰਮਾਂ ਵੱਲੋਂ ਸ਼ਰਮ ਕਰਨੀ, ਸਰਮ ਖੰਡ ਤੱਕ ਜਾਣਾ, ਸਰਮ ਪਾਣੀ ਦੇਣਾ, ਫਿਰ ਤਨ ਖੇਤ ਸਰੀਰ ਰੂਪ ਖੇਤ ਵਿੱਚ
ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ।
ਇਹਦੇ ਵਿੱਚ ਜਦੋਂ ਚੰਗੀ ਤਰ੍ਹਾਂ ਹਾਲ ਵਾਹ ਲਿਆ, ਵੱਧਰ ਤੇ ਆ ਗਿਆ ਸਾਰਾ ਕੁਛ ਖੇਤ ਵਿੱਚ, ਉਸ ਵਕਤ ਜਦੋਂ ਪੂਰੀ ਤਿਆਰੀ ਹੋ ਜਾਂਦੀ ਬੀਜ ਬੀਜਣ ਦੀ, ਪਾਣੀ ਦੇ ਕੇ ਫਿਰ ਕੁਝ ਦਿਨ ਪਿਆਰ ਰਹਿਣ ਦਿੰਦੇ ਨੇ, ਫਿਰ ਹਲ ਵਾਹੁਣਾ, ਸੁਹਾਗਾ ਫੇਰਨਾ, ਤਾਂ ਇਸ ਤਰੀਕੇ ਨਾਲ ਵੱਟਾਂ ਜੀਆਂ ਬਣਾਉਣੀਆਂ ਛੋਟੀਆਂ ਛੋਟੀਆਂ, ਕਿਆਰੇ ਬਣਾਉਣੇ। ਉਹਦੇ ਵਿੱਚ ਫਿਰ ਜਦੋਂ ਦੇਖਿਆ ਨਾ ਜ਼ਮੀਨ ਬਹੁਤੀ ਗਿੱਲੀ ਹੋਵੇ, ਨਾ ਹੀ ਬਹੁਤੀ ਸੁੱਕੀ ਜਿਹੀ ਹੋਵੇ, ਭੁਰਭਰੀ ਜਿਹੀ ਜ਼ਮੀਨ ਜਿਹਦੇ 'ਚ ਪਾਣੀ ਮਾੜਾ ਮਾੜਾ ਹੋਵੇ, ਉਹਨੂੰ ਕਹਿੰਦੇ ਵੱਤਰ 'ਤੇ ਆ ਹੁਣ ਬੀਜ ਦਿਉ। ਮਹਾਰਾਜ ਕਹਿੰਦੇ ਜਦੋਂ ਵੱਤਰ 'ਤੇ ਹੈ, ਵੱਤਰ ਕੀ ਹੈ, ਮਨੁੱਖਾ ਜਨਮ ਵੱਤਰ ਹੀ ਹੈ, ਇਹ ਜਵਾਨੀ ਵੱਤਰ ਹੀ ਹੈ। ਸਤਿਗੁਰੂ ਕਹਿੰਦੇ ਨੇ ਹਰ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਅੰਮ੍ਰਿਤ ਵੇਲੇ ਜਿਹੜਾ ਬੀਜਣਾ ਉਹ ਵੱਤਰ 'ਤੇ ਹੀ ਹੁੰਦਾ ਕੰਮ, ਅੰਮ੍ਰਿਤ ਵੇਲੇ ਬੀਜ ਕੇ ਸਾਰਾ ਦਿਨ ਬੰਦਾ ਬਹੁਤ ਵਧੀਆ ਰਹਿੰਦਾ। ਜਿਵੇਂ ਲੋਕ ਸਵੇਰੇ ਉੱਠ ਕੇ ਸੈਰ ਕਰਦੇ ਆ, ਥੋੜ੍ਹੇ ਜਿਹੇ ਹੱਥ ਪੈਰ ਮਾਰੇ ਇੱਧਰ ਉੱਧਰ, ਵਰਜਿਸ਼ ਜੀ ਕਰ ਲਈ, ਉਹਦੇ ਨਾਲ ਸਰੀਰ ਸਾਰਾ ਦਿਨ ਚੁਸਤ ਰਹਿੰਦਾ। ਸੋ ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਜਿਵੇਂ ਸਵੇਰੇ ਸਰੀਰ ਦੀ ਵਰਜਿਸ਼ ਹੁੰਦੀ ਹੈ, ਇਸੇ ਤਰ੍ਹਾਂ ਮਨ ਦੀ ਵਰਜਿਸ਼ ਵੀ ਹੁੰਦੀ ਹੈ। ਸਵੇਰੇ ਹੀ ਉੱਠ ਕੇ ਨਿਤਨੇਮ ਨਾਮ ਜਪਣਾ, ਮਨ ਟਿਕਾਉਣਾ, ਉਹ ਸਵੇਰੇ ਹੀ ਮਨ ਨੂੰ ਲੀਹ 'ਤੇ ਚੜ੍ਹਾ ਦੇਣਾ। ਮਹਾਰਾਜ ਕਹਿੰਦੇ ਨੇ ਫਿਰ ਮਨ ਟਿਕਿਆ ਰਹਿੰਦਾ। ਹਰ ਅੰਮ੍ਰਿਤ ਵੇਲੇ ਵੱਤੈ ਕਾ ਭਗਤ ਜਿਹੜੇ ਨੇ ਬੀਜਦੇ ਨੇ, ਫਿਰ ਸਾਰਾ ਦਿਨ ਖਾਂਦੇ, ਜਿਵੇਂ ਸਵੇਰੇ ਹੀ ਦਾਲ ਸਬਜ਼ੀ ਸਿਆਣੀਆਂ ਮਾਈਆਂ ਬਣਾ ਕੇ ਰੱਖ ਦਿੰਦੀਆਂ ਨੇ, ਸਾਰਾ ਦਿਨ ਟੱਬਰ ਖਾਵੇ। ਸੁਬਹਾ ਸਵੇਰੇ ਹੀ ਆਪਾਂ ਨਾਮ ਦਾ ਬੀਜ ਵੀ ਬੀਜ ਸਕਦੇ ਹਾਂ। ਨਾਮ ਬੀਜ, ਨਾਮ ਦਾ ਬੀਜ ਬੀਜੋ। ਸੁਹਾਗਾ ਕਿਹੜਾ, ਜਿਹੜਾ ਸੰਤੋਖ ਰੱਖਣਾ ਮਨ ਦੇ ਅੰਦਰ। ਅਤੇ ਜੱਟ ਜ਼ਿਮੀਂਦਾਰ ਜਦੋਂ ਹਲ ਵਾਹੁੰਦੇ ਖੇਤਾਂ 'ਚ, ਉਹਨਾਂ ਦੇ ਖੱਦਰ ਦਾ ਕੁੜਤਾ ਜਿਹਾ ਸਾਦਾ ਜਿਹਾ, ਇਕੱਲਾ ਕੁੜਤਾ ਹੀ ਪਾਉਂਦੇ ਹੁੰਦੇ ਸੀ। ਸੋ ਇਸੇ ਪ੍ਰਕਾਰ ਕਛਹਿਰਾ ਆਦਿਕ ਪਾ ਲੈਣਾ ਮਿੱਟੀ ਨਾਲ, ਤਾਂ ਕਿ ਉੱਥੇ ਪਜਾਮਾ ਤਾਂ ਪਾਇਆ ਨਹੀਂ ਜਾਂਦਾ ਖੇਤਾਂ 'ਚ। ਇਸ ਤਰ੍ਹਾਂ ਉਹਦੇ ਵਿੱਚ ਫਿਰ ਹਲ ਵਾਹੁਣਾ, ਗਰੀਬੀ ਜੀ ਵਾਲਾ ਵੇਸ, ਕਿੰਨਾ ਹੀ ਅਮੀਰ ਹੋਵੇ ਜ਼ਿਮੀਂਦਾਰ ਪਿੰਡ 'ਚ, ਸਿਰ ਦੇ ਉੱਤੇ ਛੋਟਾ ਜਿਹਾ ਪਟਕਾ ਪਰਨਾ ਜਿਹਾ, ਕੁੜਤਾ ਪਜਾਮਾ, ਧੌੜੀ ਦੀ ਜੁੱਤੀ, ਬਸ ਉਹ ਉਦੋਂ ਲੋਕ ਪਾਉਂਦੇ ਸੀ ਗਰੀਬੀ ਜਿਹਾ ਵੇਸ ਰੱਖਣਾ। ਦੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨਾ ਬੰਦਾ ਅਮੀਰ ਹੋਣਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਗਰੀਬੀ ਵੇਸ ਰੱਖੇ, ਨਿਮਰਤਾ ਵਾਲਾ, ਕਿਉਂਕਿ ਜਿਹੜੀ ਜ਼ਿਆਦਾ ਦਿਖਾਵਾ ਜਿਹਾ ਕਰਨਾ, ਇਹਦੇ ਵਿੱਚ ਵੀ ਮਨ ਹੰਕਾਰੀ ਹੋ ਜਾਂਦਾ। ਲਿਬਾਸ ਐਸਾ ਹੋਵੇ ਨਿਮਰਤਾ ਵਾਲਾ, ਜਿਵੇਂ ਭਗਤ ਰਵਿਦਾਸ ਜੀ ਨੂੰ ਕੋਈ ਚਿੱਟਾ ਕੁੜਤਾ ਪਜਾਮਾ ਦੇ ਗਿਆ, ਭਗਤ ਜੀ ਨੇ ਪਹਿਨ ਲਿਆ, ਹੁਣ ਵਿਚਾਰੇ ਭੋਲੇ ਭਾਲੇ ਸੀਗੇ ਬੜੇ, ਜਿੱਥੇ ਜੁੱਤੀ ਗੰਢਦੇ ਉੱਥੇ ਬਹਿਣਨਾ, ਕਹਿੰਦੇ ਲਿਬੜ ਜੂਗਾ ਕੁੜਤੇ ਨੂੰ, ਮਿੱਟੀ ਲੱਗ ਜੂ, ਛਿੱਟਾ ਨਾ ਪੈ ਜੇ, ਦਾਗ ਨਾ ਪੈ ਜੇ। ਦੁਪਹਿਰ ਤੱਕ ਐਂ ਕਰਦੇ ਰਹੇ, ਨਾਲੇ ਕਦੇ ਖੱਬੀ ਬਾਂਹ ਦੇਖੀ, ਕਦੇ ਸੱਜੀ ਦੇਖਣ, ਪਜਾਮੇ ਨੂੰ ਦੇਖਣ, ਬੜਾ ਵਧੀਆ ਚਿੱਟਾ। ਔਰ ਇਸ ਤਰ੍ਹਾਂ ਮਨ ਦੇ ਅੰਦਰ ਥੋੜ੍ਹੀ ਜਿਹੀ ਸੂਖਮ ਜਿਹੀ ਹੋਵੇ, ਵੀ ਕੱਪੜੇ ਪਾ ਕੇ ਵਧੀਆ ਬੈਠਾ ਅੱਜ ਮੈਂ। ਜਦ ਆਇਆ ਖਿਆਲ ਵੀ ਸਵੇਰ ਦਾ ਰਾਮ ਨਾਮ ਤਾਂ ਜਪਿਆ ਹੀ ਨਹੀਂ, ਨਾ ਮੈਂ ਕੋਈ ਕੰਮ ਕੀਤਾ। ਉਹ ਲਾ ਮਨਾ ਇਹਨਾਂ ਨੂੰ ਬਾਹਰ ਪਰੇ, ਇਹ ਆਪਣੇ ਨਹੀਂ ਜੱਜਦੇ ਕੁੜਤੇ ਪਜਾਮੇ ਚਿੱਟੇ ਪਾਉਣੇ। ਉਸ ਵਕਤ ਆਪਣੀ ਦੇਹ ਨੂੰ ਕਹਿੰਦੇ, ਤੂੰ ਕਾਏ ਗਰਭ ਹੈ ਬਾਵਲੇ, ਦੂਜਾ ਸੁਜੰਤਾ ਕਛੂ ਨਾ ਹੈ। ਕਹਿੰਦੇ ਕਮਲੀਏ, ਤੂੰ ਤਾਂ ਐਵੇਂ ਆਕੜੀ ਜਾਂਦੀ ਕੱਪੜੇ ਪਾ ਪਾ ਕੇ, ਚੱਲ ਪਾਸੇ ਕਰ ਕੱਪੜੇ ਆਪਣੇ, ਤੈਨੂੰ ਪਤਾ ਨਹੀਂ ਤੇਰੇ ਸਿਰ 'ਤੇ ਮੌਤ ਖੜੀ ਹੈ। ਰਵਿਦਾਸ ਭਗਤ ਜੀ ਨੇ ਕੱਪੜੇ ਲਾ ਕੇ ਉਹ ਪਾਸੇ ਕੀਤੇ, ਉਹੀ ਸਾਦਗੀ ਵਾਲਾ ਵੇਸ ਰੱਖਿਆ। ਮਹਾਰਾਜ ਕਹਿੰਦੇ ਜਿਉਂ ਹੀ ਇਹ ਵੇਸ ਹੀ ਹੈ ਜਿਹੜਾ ਸਾਨੂੰ ਥੋੜ੍ਹਾ ਜਿਹਾ ਫਿਰ ਖਰਾਬ ਕਰਨ ਲੱਗ ਜਾਂਦਾ, ਇਸ ਕਰਕੇ ਗਰੀਬੀ ਵੇਸ ਖਾਲਸੇ ਨੂੰ ਦਿੱਤਾ, ਲੋਹੇ ਦਾ ਕੜਾ ਪਾ ਤਾ, ਕਕਾਰ ਪਾ ਤੇ ਆ, ਗਹਿਣੇ ਸਾਰੇ ਬੰਦ ਕਰਾ ਤੇ ਦਸਵੇਂ ਪਾਤਸ਼ਾਹ ਨੇ, ਔਰ ਸਾਦਗੀ ਵਾਲਾ ਵੇਸ ਸਾਰੇ ਭਾਈਆਂ ਨੂੰ, ਮਾਈਆਂ ਨੂੰ, ਗੁਰਸਿੱਖ ਨੂੰ ਐਸਾ ਵੇਸ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ।
ਭਾਉ ਕਰਮ ਕਰ ਜਮ ਸੀ ਸੇ ਕਰ ਭਾਗਠ ਦੇਖ।
ਇਹਦੇ ਵਿੱਚ ਜਮਾਓ ਕਿਹੜਾ ਹੁੰਦਾ? ਜਿਹੜਾ ਪ੍ਰੇਮ ਭਾਵਨਾ ਨਾਲ ਕਰਮ ਕਰਨਾ, ਇਹਦੇ ਵਿੱਚ ਜਦੋਂ ਜਮਾਓ ਹੁੰਦਾ ਉਸ ਵਕਤ ਭਾਗਠ ਹੁੰਦਾ ਅਮੀਰ, ਉਹ ਘਰ ਅਮੀਰ ਦੇਖੇ ਜਾ ਸਕਦੇ ਨੇ। ਭਾਗਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਘਰਾਂ ਦੇ ਵਿੱਚ, ਹਿਰਦਿਆਂ ਵਿੱਚ ਨਾਮ ਦੀ ਪੂੰਜੀ ਬਹੁਤ ਇਕੱਠੀ ਹੋ ਜਾਂਦੀ ਹੈ। ਜਿੱਥੇ ਪ੍ਰੇਮ ਦੇ ਨਾਲ ਕੋਈ ਪ੍ਰੇਮ ਕਰਮ ਕਰਦਾ, ਇਹੀ ਉਹਦੇ ਵਿੱਚ ਜਮਾਉ ਹੁੰਦਾ ਹੈ।
ਬਾਬਾ ਮਾਇਆ ਸਾਥ ਨਾ ਹੋਏ।
ਬਾਬਾ ਜੀ, ਪਿਤਾ ਜੀ, ਇਹ ਮਾਇਆ ਨਾਲ ਨਹੀਂ ਜਾਂਦੀ। ਰਾਏ ਬੁਲਾਰ ਜੀ, ਤੁਹਾਨੂੰ ਪਤਾ ਨਾ, ਇਹ ਮਾਇਆ ਇਨਸਾਨ ਦੇ ਨਾਲ ਨਹੀਂ ਜਾਂਦੀ।
ਇਨ ਮਾਇਆ ਜਗ ਮੋਹਿਆ ਬਿਰਲਾ ਬੁਝੈ ਕੋਈ ਰਹਾਉ।
ਇਸ ਤਰੀਕੇ ਨਾਲ ਇਨ ਮਾਇਆ ਜਗ ਮੋਹਿਆ, ਮਾਇਆ ਨੇ ਆਪਣੇ ਵੱਲ ਨੂੰ ਜਗ ਨੂੰ ਖਿੱਚ ਲਿਆ। ਇਸ ਗੱਲ ਨੂੰ ਕੋਈ ਵਿਰਲਾ ਕਰੋੜਾਂ ਚੋਂ ਇੱਕ ਅੱਧਾ ਬੰਦਾ ਜਾਣਦਾ ਹੈ, ਸਮਝਦਾ ਹੈ। ਇਹ ਹਮੇਸ਼ਾ ਨਕਤੀ ਕੋ ਠੰਨ ਗਨ ਬਾਡਾ ਡੂੰ ਕਿਨਹਿ ਵਿਵੇਕੀ ਕਾਟੀ ਤੂੰ। ਇਹ ਠੰਨ ਗਨ ਜਿਹੜੀ ਹਨ, ਜਦੋਂ ਪੈਸਾ ਡਿੱਗਦਾ ਧਰਤੀ 'ਤੇ ਉਦੋਂ ਆਵਾਜ਼ ਆਉਂਦੀ ਠੰਨ ਗਨ। ਕਬੀਰ ਜੀ ਕਹਿੰਦੇ ਜੋ ਠੰਨ ਗਨ ਦੀ ਆਵਾਜ਼ ਆਉਂਦੀ ਆ, ਚੰਗੇ ਭਲੇ ਦਾ ਧਿਆਨ ਟੁੱਟ ਜਾਂਦਾ, ਭਾਵੇਂ ਬੈਠਾ ਰਾਮ ਨਾਮ ਜਪਦਾ ਹੀ ਹੋਵੇ। ਇਹ ਕੱਖ ਖੋਲ੍ਹ ਕੇ ਜ਼ਰੂਰ ਦੇਖੂ ਕਿਹਦੇ ਪੈਸੇ ਡਿੱਗੇ ਆ, ਕਿੱਧਰ ਨੂੰ ਡਿੱਗੇ ਆ, ਮੈਂ ਹੀ ਚੁੱਕ ਲਾਂ ਜੇ ਕਿਤੇ ਨਹੀਂ ਲੱਭੇ ਉਹਨੂੰ। ਕਿਉਂ? ਇਹ ਮਨ ਨੂੰ ਝੱਟ ਮੈਲਾ ਕਰ ਦਿੰਦੀ ਇਨਸਾਨ ਦੇ, ਇਹ ਬੰਦੇ ਦੇ ਮਨ ਨੂੰ ਹਮੇਸ਼ਾ ਖਿੱਚਦੀ ਆ। ਇਹ ਤਾਂਹੀਓ ਕਿਹਾ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪੜਦੇ ਕੇ ਅਧਿਕਾਰੀ, ਪੁਰਾਣੇ ਸਮੇਂ ਦੀਆਂ ਗੱਲਾਂ। ਇਹ ਚਾਰ ਚੀਜ਼ਾਂ ਪੜਦੇ 'ਚ ਹੀ ਰੱਖਣੀਆਂ ਪੈਂਦੀਆਂ ਨੇ, ਭੋਜਨ ਖਾਣਾ, ਭਜਨ ਕਰਨਾ, ਖਜ਼ਾਨਾ ਪੈਸਾ ਰੱਖਣਾ, ਇਸਤਰੀ। ਜਦੋਂ ਤੱਕ ਇਹ ਪੜਦੇ 'ਚ ਰਹੇ ਉਦੋਂ ਤੱਕ ਦੁਨੀਆਂ ਦੇ ਵਿੱਚ ਕਲਯੁੱਗ ਨਹੀਂ ਛਾਇਆ। ਜਦੋਂ ਪੜਦੇ ਤੋਂ ਬਾਹਰ ਹੋਣਾ ਸ਼ੁਰੂ ਹੋਇਆ ਕੰਮ, ਚਾਰੇ ਚੀਜ਼ਾਂ ਹੁਣ ਪੜਦੇ ਤੋਂ ਬਾਹਰ ਹੀ ਨੇ। ਰੇਹੜੀਆਂ 'ਤੇ ਖੜ੍ਹੇ ਲੋਕ ਖਾਂਦੇ, ਤੁਰੇ ਜਾਂਦੇ ਖਾਂਦੇ, ਹੁਣ ਕਿਹੜਾ ਓਹਲੇ ਰਿਹਾ ਕੋਈ ਭੋਜਨ? ਨਾ ਭੋਜਨ ਕੋਈ ਓਹਲੇ ਖਾਂਦਾ, ਨਾ ਭਜਨ ਓਹਲੇ ਬੈਠ ਕੇ ਕਰਦਾ, ਦਿਖਾਵੇ ਦਾ ਭਜਨ ਰਹਿ ਗਿਆ। ਖਜ਼ਾਨਾ ਸ਼ਰੇਆਮ ਹੋ ਗਿਆ, ਇਸਤਰੀ ਦਾ ਲਿਬਾਸ ਹੀ ਨਹੀਂ ਰਿਹਾ ਚੰਗਾ। ਇਹਦੇ ਨਾਲ ਦੁਨੀਆਂ ਦੇ ਉੱਤੇ ਮਾੜੇ ਪ੍ਰਭਾਵ, ਚਾਰ ਗੱਲਾਂ ਹੀ ਹੁੰਦੀਆਂ ਨੇ ਮਨ 'ਤੇ ਮਾੜਾ ਪ੍ਰਭਾਵ ਪਾਉਂਦੀਆਂ। ਤਾਂ ਸਤਿਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਦੱਸਿਆ ਹੋਇਆ ਲਿਬਾਸ ਹੈ, ਗੁਰਸਿੱਖਾਂ ਦੇ ਵਾਸਤੇ ਇਹੀ ਚੰਗਾ।
ਦਵਈਆ ਛੰਦ ਪੁਨ ਲਾਲੂ ਬੋਲਾਓ ਮੁੱਖ ਬਚਨਾ ਤਲਵੰਡੀ ਹਟ ਕਰੀਏ।
ਫਿਰ ਰਹਾਉ ਦੀ ਪੰਕਤੀ ਤੋਂ ਬਾਅਦ ਕਹਿੰਦੇ ਨੇ, ਫਿਰ ਚਾਚਾ ਲਾਲੂ ਜੀ ਬੋਲੇ ਮੁੱਖ 'ਚੋਂ ਬਚਨ ਇਹ, ਚਲੋ ਸਾਨੂੰ ਪਤਾ ਤੁਸੀਂ ਖੇਤੀਬਾੜੀ ਨਹੀਂ ਕਰ ਸਕਦੇ, ਇੱਥੇ ਤਲਵੰਡੀ ਹੱਟੀ ਕਰ ਲਓ, ਦੁਕਾਨ ਪਾ ਲਓ।
ਰਹੋ ਸਦਨ ਨਿਜ ਬਣਜ ਹੋ ਬਨਜਾ ਮਮ ਬਚ ਉਰਮਹਿ ਧਰੀਏ।
ਮੇਰਾ ਬਚਨ ਮਨ ਚ ਧਾਰ ਲੋ, ਘਰੇ ਰਹੋ, ਬਣਜੋ ਬਣਜਾ, ਵਪਾਰ ਕਰੋ ਤੁਸੀਂ।
ਤੁਝ ਪਹਚਾਤ ਕਰਤ ਨਿਤ ਰੋਦਨ ਹੇ ਰਹੋ ਜਨਨੀ ਘਾਤੇ।
ਇਹ ਮੇਰਾ ਬਚਨ ਮਨ ਚ ਧਾਰ ਲਓ, ਤੁਹਾਡੇ ਤੋਂ ਬਾਅਦ ਤੁਹਾਡੇ ਮਾਤਾ ਜੀ ਬਹੁਤ ਰੋਂਦੇ ਆ, ਫਿਰ ਘੱਟੋ ਘੱਟ ਆਪਣੇ ਮਾਤਾ ਵੱਲ ਤਾਂ ਦੇਖੋ। ਬਈ ਬੰਦਾ ਕਹਿੰਦਾ ਚਲ ਵੀ ਮਾਤਾ ਮੇਰੀ ਰੋਂਦੀ ਹੈ।
ਸੁਣ ਦੂਸਰ ਪਦ ਸ੍ਰੀ ਮੁਖ ਭਾਖ ਹੈ ਸੁਭ ਗਤ ਪ੍ਰਾਪਤ ਜਾਤੇ।
ਜਿਸ ਤੋਂ ਸੋਹਣੀ ਕਲਿਆਣ ਪ੍ਰਾਪਤ ਹੁੰਦੀ ਹੈ ਸੁਣ ਕੇ। ਦੂਸਰਾ ਜਿਹੜਾ ਪਦਾ ਸੀ ਮਹਾਰਾਜ ਨੇ ਇਹ ਸ਼ਬਦ ਦਾ ਉਚਾਰਨਾ ਕੀਤਾ ਮੁਖੋਂ,
ਹਟ ਕਰ ਯਾਰ ਜਾ ਸੱਚ ਨਾਮ ਕਰ ਵੱਥ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਹੱਟੀ ਕਰਨੀ ਕੀ ਹੈ, ਜਿਹੜੀ ਉਮਰ ਸਾਡੀ ਰੋਜ਼ ਹਾਣ ਨਾ ਹੁੰਦੀ ਨਾਸ ਆਰਜਾ ਘਟਦੀ ਜਾਂਦੀ ਹੈ, ਇਹੀ ਹੱਟੀ ਬਣਾ ਲਓ। ਇਹਦੇ ਵਿੱਚ ਸੱਚੇ ਨਾਮ ਦੀ ਵੱਥ ਹੁੰਦੀ ਚੀਜ਼ਾਂ, ਦੁਕਾਨਦਾਰ ਜਿਵੇਂ ਆਪਣੀ ਹੱਟੀ ਵਿੱਚ ਚੀਜ਼ਾਂ ਰੱਖਦਾ ਹੈ।
ਸੁਰਤ ਸੋਚ ਕਰ ਪਾਣ ਸਾਲ ਤਿਸ ਵਿੱਚ ਤਿਸ ਨਾ ਰੱਖ।
ਫਿਰ ਉਹਦੇ ਵਿੱਚ ਸੁਰਤ ਜੋੜਨੀ ਪਰਮਾਤਮਾ ਚ, ਸੋਚ ਪਵਿੱਤਰਤਾ ਕਰਨੀ। ਇਹ ਭਾਂਡ ਸਾਲ ਕਹਿੰਦੇ ਪਹਿਲਾਂ ਲੋਕ ਪੀਪਿਆਂ ਚ ਸਮਾਨ ਰੱਖਦੇ ਹੁੰਦੇ ਸੀ। ਸੋ ਇਸ ਤਰ੍ਹਾਂ ਦੁਕਾਨ ਦੇ ਵਿੱਚ ਫੱਟੇ ਚ ਚਿਣ ਕੇ ਪੀਪਿਆਂ ਚ ਸਮਾਨ ਰੱਖਣਾ ਉਹ ਭਾਂਡ ਸਾਲ। ਸੁਰਤ ਸੋਚ ਕਰ ਭਾਂਡ ਸਾਲ, ਉਹਦੇ ਵਿੱਚ ਉਹ ਸਾਰਾ ਜਿਹੜਾ ਸੌਦਾ ਆਪਣਾ ਨਾਮ ਦਾ ਉਹ ਜਮ੍ਹਾਂ ਕਰਕੇ ਰੱਖ।
ਬਣ ਜਾ ਰਿਹਾ ਸੋ ਵਣਜ ਕਰ ਲਹਿ ਲਾਹਾ ਮਨ ਹੱਸ।
ਜਿਹੜੇ ਗੁਰਸਿੱਖ ਬਣ ਜਾ ਰਹੇ ਆ, ਸਾਧੂ ਸੰਤ ਨਾਮ ਦੇ ਬਣ ਜਾ ਰਹੇ ਆ, ਉਹਨਾਂ ਕੋਲ ਬੈਠ ਨਾਮ ਦਾ ਵਣਜ ਕਰ। ਵਣਜ ਇੱਕੋ ਇੱਕ ਹੈ ਜੱਜੇ ਔਂਕੜ ਨੂੰ, ਮਤਲਬ ਸਿਰਫ ਨਾਮ ਦਾ ਵਣਜ, ਬਹੁਤੇ ਵਣਜ ਨਹੀਂ ਕਰਨੇ। ਫਿਰ ਵਣਜਾਰਿਆਂ ਨਾਲ ਬੈਠ ਕੇ ਨਾਮ ਦੀ ਵਿਚਾਰ ਕਰ, ਸ਼ਬਦ ਦੀ ਵਿਚਾਰ ਕਰ। ਲੈ ਲਾਹਾ, ਇਹੀ ਬੰਦੇ ਨੇ ਲਾਹਾ ਲੈਣਾ ਦੁਨੀਆ 'ਚ ਬਸ। ਮਨ ਹੱਸ, ਫਿਰ ਤੁਹਾਡਾ ਮਨ ਜਿਹੜਾ ਪ੍ਰਸੰਨ ਚਿੱਤ ਰਹੇਗਾ, ਖੁਸ਼ ਰਹੋਗੇ।
ਕੁੰਡਲੀਆ ਛੰਦ ਤਬ ਲਾਲੂ ਕਹਿਵਾਇਓ ਰਾਏ ਬੁਲਾਰੂ ਪਾਸ।
ਉਸ ਵਕਤ ਚਾਚਾ ਲਾਲੂ ਜੀ ਨੇ ਕਹਾਇਆ ਰਾਏ ਬੁਲਾਰ ਜੀ ਨੂੰ ਕਹਿ ਕੇ। ਉਹ ਅੱਗਿਓਂ ਗੁਰੂ ਨਾਨਕ ਦੇਵ ਜੀ ਨੂੰ ਰਾਏ ਬੁਲਾਰ ਜੀ ਤੋਂ ਕਹਾਉਂਦੇ ਸੀ ਵੀ ਚਲੋ ਮਹਾਰਾਜ ਨਾ ਜਾਣਗੇ ਕਿਸੇ ਗੱਲ ਤੇ ਮੰਨ ਜਾਣਗੇ।
ਨਾਨਕ ਜੇ ਮਨ ਫਿਰਨ ਪਰ ਘਰ ਤੇ ਭਇਓ ਉਦਾਸ।
ਕਹਿਣ ਲੱਗੇ ਜੇ ਤੁਹਾਡਾ ਮਨ ਘਰੋਂ ਉਦਾਸ ਹੈ, ਤੁਸੀਂ ਫਿਰਨਾ ਤੁਰਨਾ ਚਾਹੁੰਦੇ ਹੋ ਮਨ ਨੂੰ, ਕਿਉਂ ਕਈ ਵਾਰ ਹੁੰਦਾ ਖੇਤੀ 'ਚ ਵੀ ਨਹੀਂ ਜੀ ਲੱਗਦਾ, ਬਈ ਦੁਕਾਨ ਵਿੱਚ ਬਹਿਣ ਨੂੰ ਵੀ ਨਹੀਂ ਜੀ ਕਰਦਾ, ਬਿਰਤੀ ਤੁਹਾਡੀ ਫਿਰਤੂ ਤੁਰਤੂ ਜ਼ਿਆਦਾ ਲੱਗਦੀ ਹੈ, ਉੱਧਰ ਜਾਵਾਂ ਉੱਧਰ ਜਾਵਾਂ ਸੈਰ ਕਰਾਂ, ਫਿਰ ਤੁਸੀਂ ਇੱਕ ਹੋਰ ਕੰਮ ਜਿਹੜਾ ਹੈ ਉਹ ਕਰ ਲਓ।
ਕਰਦੇ ਪਏ ਉਦਾਸ ਮੁੱਲ ਲੀਜੈ ਕਿੰਕਾਨਾ।
ਤੁਸੀਂ ਐਂ ਕਰੋ ਜੇ ਉਦਾਸ ਹੋ ਗਏ ਨਾ ਘਰੋਂ, ਘੋੜਿਆਂ ਦੀ ਸੌਦਾਗਰੀ ਕਰ ਲਓ। ਇਹਦੇ ਕਿਕਾਨ ਹੁੰਦੇ ਨੇ ਘੋੜੇ, ਇਹ ਲੈ ਕੇ ਨਾ ਘੋੜੇ ਇੱਧਰੋਂ ਲੈ ਲਈਦੇ ਆ, ਉੱਧਰੋਂ ਵੇਚ ਦੇਈਦੇ ਆ, ਚੰਗੇ ਥਾਂ ਤੋਂ ਜਾ ਕੇ ਖੁਰਾਸਾਨ ਤੋਂ ਕਾਬਲ ਕੰਧਾਰ ਤੋਂ ਘੋੜੇ ਮਿਲ ਜਾਂਦੇ ਆ। ਮਾੜਾ ਘੋੜਾ 10,000 ਨੂੰ ਆ ਜਾਂਦਾ, ਇੱਥੇ 15 ਦਾ ਵਿਕ ਜੂ, 50,000 ਦਾ ਵੀ ਘੋੜਾ ਹੁੰਦਾ, 1,00,000 ਦਾ ਵਿਕ ਜੂ, 75,000 ਦਾ, ਉਹ ਫਿਰ ਵਪਾਰ ਹੋ ਜਾਏ ਘੋੜਿਆਂ ਦਾ। ਉਹਦੇ ਵਿੱਚ ਵੀ ਨਾਲੇ ਤਾਂ ਫਾਇਦਾ, ਪੈਸੇ ਬਣਦੇ ਚਾਰ, ਨਾਲੇ ਬੰਦਾ ਦੇਸ਼ਾਂ ਵਿਦੇਸ਼ਾਂ ਚ ਘੁੰਮੇ ਆਉਂਦਾ ਹੈ।
ਕਰੀਏ ਤਿਨਕੋ ਬਣ ਜਾ ਫਿਰ ਉਹ ਦੇਸਨ ਜਹਿ ਜਾਣਾ।
ਜੇ ਦੇਸ਼ਾਂ ਵਿਦੇਸ਼ਾਂ ਨੂੰ ਤੁਸੀਂ ਜਾਣਾ ਚਾਹੁੰਦੇ ਹੋ, ਘੋੜਿਆਂ ਦਾ ਵਪਾਰ ਕਰ ਲਓ।
ਤਵ ਜਨਨੀ ਧੀਰਜ ਧਰੈ ਸੁਤ ਆਵੈ ਫਿਰ ਧਾਮ।
ਤੁਹਾਡੇ ਮਾਤਾ ਜੀ ਨੂੰ ਇੰਨਾ ਤਾਂ ਹੋਏਗਾ ਨਾ ਧੀਰਜ ਵੀ ਚੱਲ ਪੁੱਤ ਘੋੜੇ ਲੈਣ ਗਿਆ, ਆ ਜਾਏਗਾ ਮਹੀਨੇ ਦੋ ਮਹੀਨੇ ਨੂੰ, ਚੱਲ ਕੋਈ ਗੱਲ ਨੀ, ਮਾਂ ਨੂੰ ਧੀਰਜ ਹੋ ਜਾਏਗਾ।
ਸੁਨ ਸਰੋਨਨ ਸ੍ਰੀ ਮੁਖ ਭਾਨੈ ਤ੍ਰੇਤੀਆ ਪਦ ਅਭਿਰਾਮ।
ਮਹਾਰਾਜ ਨੇ ਉਸੇ ਸ਼ਬਦ ਦੀ ਤੀਜੀ ਪੌੜੀ ਉਚਾਰਨਾ ਕੀਤੀ ਹੈ ਕਹਿੰਦੇ ਇਹ ਤਾਂ ਮੈਂ ਕਰ ਹੀ ਰਿਹਾ ਘੋੜਿਆਂ ਦਾ ਵਪਾਰ। ਤੁਹਾਨੂੰ ਕਿਹਨੇ ਕਿਹਾ ਮੈਂ ਘੋੜਿਆਂ ਦਾ ਵਪਾਰ ਨਹੀਂ ਕਰਦਾ? ਕਹਿੰਦੇ ਉਹ ਕਿਹੜੇ ਹਨ?
ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ।
ਮਹਾਰਾਜ ਕਹਿੰਦੇ ਜਿਹੜਾ ਸੁਣ ਸਾਸਤ ਸ਼ਾਸਤਰ ਸਿਮਰਤੀਆਂ ਵੇਦ ਪੁਰਾਣ ਭਾਵ ਕਹਿਣ ਤੋਂ ਧਾਰਮਿਕ ਗ੍ਰੰਥ ਜਿਹੜੇ ਨੇ ਇਹਨਾਂ ਨੂੰ ਜਿਹੜਾ ਸੁਣਨਾ ਬਹਿ ਕੇ, ਉਦੋਂ ਤਾਂ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਲੇ ਰਚਨਾ ਨਹੀਂ ਸੀ ਨਾ ਹੋਈ, ਸਿਰਫ ਉਹਨਾਂ ਨੂੰ ਸਮਝਾਉਣ ਲਈ ਕਹਿੰਦੇ ਨੇ ਕਿ ਆਪਣੇ ਧਰਮ ਗ੍ਰੰਥ ਨੂੰ ਪੜ੍ਹਨਾ ਜ਼ਰੂਰੀ ਹੈ। ਬਾਣੀ ਸੁਣਨ ਰੂਪ ਹੀ ਸੌਦਾਗਰੀ ਕੀਤੀ ਹੈ ਮੈਂ, ਅਤੇ ਸੱਤ ਸੰਤੋਖ ਦਇਆ ਧਰਮ ਵਿਚਾਰ ਇਹ ਜਿਹੜੇ ਖਿਮਾ ਹਿੰਸਾ ਦਇਆ ਮ੍ਰਿਦ ਸੱਤ ਬਚਨ ਤਪ ਜਾਨ ਇਹ ਜਿਹੜੇ ਸੱਤ ਤੋਂ ਭਾਵ ਇੱਥੇ ਸੱਤ ਵੀ ਹੈ, ਸਾਤਾ ਸੱਤ ਘੋੜੇ ਉਹ ਹੋਰ ਵੱਖਰੇ ਕਹਿ ਦਿੰਦੇ ਨੇ, ਹੈ ਇਹੀ ਚੀਜ਼ ਸੱਤ ਕਹਿ ਦਿਓ ਤਾਂ ਵੀ ਇਹੀ ਸੱਤ ਸੰਤੋਖ ਦਇਆ ਧਰਮ ਵਿਚਾਰ ਖਿਮਾ ਹਿੰਸਾ ਚਲੋ ਸੱਤ ਬਣਾ ਲੈਂਦੇ, ਦਸ ਹੁੰਦੇ ਧਰਮ ਲਿੰਗ। ਮਹਾਰਾਜ ਕਹਿੰਦੇ ਇਹ ਸੱਤ ਸੰਤੋਖ ਦਇਆ ਧਰਮ ਵਿਚਾਰ ਦੇ ਜਿਹੜੇ ਘੋੜੇ ਨੇ ਇਹ ਮੈਂ ਲੈ ਕੇ ਹਰ ਵਕਤ ਨਾਲ ਘੁੰਮਦਾ, ਮੈਂ ਇਹ ਵਪਾਰ ਕਰਦਾ ਜਿਹੜਾ ਬਹਿ ਕੇ ਕਥਾ ਸੁਣਨੀ ਹੈ ਇਹ ਹੀ ਮੇਰਾ ਵਪਾਰ ਹੈ।
ਖਰਚ ਬਨ ਚੰਗੇ ਆਈਆ ਮਤ ਮਨ ਜਾਣ ਹੈ ਕੱਲ।
ਕਹਿੰਦੇ ਜਿਹੜਾ ਨਾਲ ਦਾ ਖਰਚ ਸੌਦਾਗਰ ਬੰਨ ਕੇ ਲਿਜਾਂਦੇ ਨੇ ਘਰੋਂ ਪੈਸੇ, ਉਦੋਂ ਲੋਕ ਲੈ ਕੇ ਜਾਂਦੇ ਹੁੰਦੇ ਸੀ ਪੰਜੀਰੀ ਤੋਸਾ ਪਰੌਂਠੇ ਬਣਾ ਕੇ ਸਨਿਗਧ ਜੇ ਨਮਕੀਨ ਚੀਜ਼ਾਂ ਮਿੱਠੀਆਂ ਚੀਜ਼ਾਂ। ਉਦੋਂ ਕਿਹੜਾ ਰਾਜ ਹੋਟਲ ਹੁੰਦੇ ਸੀ, ਬਸ ਜਿੱਥੇ ਦੇਖਿਆ ਉੱਥੇ ਖਾ ਪੀ ਕੇ ਫਿਰ ਪਾਣੀ ਖੂਹਾਂ ਦਾ ਪੀਤਾ ਅੱਗੇ ਚੱਲ ਪਏ, ਚਾਹ ਪੀਂਦੇ ਹੀ ਨਹੀਂ ਸੀ ਹੁੰਦੇ ਲੋਕ, ਦੁੱਧ ਮਿਲ ਗਿਆ ਲੱਸੀ ਮਿਲ ਗਈ ਪੀ ਲਈ ਕਿਤੇ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਿਵੇਂ ਵਪਾਰੀ ਲੈ ਕੇ ਜਾਂਦੇ ਨੇ ਨਾ, ਕਹਿੰਦੇ ਮੈਂ ਵੀ ਪਰਲੋਕ ਲਈ ਖਰਚ ਬੰਨ ਕਿਹੜੀਆਂ ਚੰਗੀਆਂ ਆਈਆਂ, ਇਹ ਜਿਹੜੇ ਚੰਗੇ ਚੰਗੇ ਕੰਮ ਕਰਨੇ ਨੇ ਪੁੰਨ ਕਰਨੇ ਨਾਮ ਜਪਣਾ ਸੇਵਾ ਕਰਨੀ ਆ ਇਹ ਵੀ ਮੈਂ ਪਰਲੋਕ ਨੂੰ ਖਰਚ ਨਾਲ ਬੰਨ ਲਿਆ। ਕਹਿੰਦੇ ਇੰਨੀ ਕੀ ਕਾਹਲੀ ਹੈ, ਤੁਹਾਡੀ ਉਮਰ ਹਲੇ ਛੋਟੀ ਜਿਹੀ ਤਾਂ ਹੈਗੀ ਹੈ, 30-35 ਸਾਲ ਦੀ ਉਮਰ ਹੈ, ਹਲੇ ਤਾਂ ਤੁਸੀਂ ਬੜੇ ਜਾ ਕੇ ਬਜ਼ੁਰਗ ਹੋਣਾ, ਕਈ ਕਹਿੰਦੇ ਹੋਣੇ ਕੀ ਲੋੜ ਹੈ। ਮਹਾਰਾਜ ਕਹਿੰਦੇ ਮਤ ਮਨ ਜਾਣ ਹੈ ਕੱਲ, ਮਨਾ ਮਤਾਂ ਜਾਣੀ ਕੱਲ ਨੂੰ ਹੀ ਆਰਡਰ ਆ ਜੇ ਪਰਮਾਤਮਾ ਦਾ ਤੁਰਨਾ ਬਈ ਚੱਲ ਬਈ। ਕਹਿੰਦੇ ਇਹ ਥੋੜ੍ਹੀ ਉਡੀਕੀ ਦਾ ਵੀ ਛੋਟੀ ਉਮਰ ਹੈ ਮੇਰੀ ਮੈਂ ਮਰਨਾ ਹੀ ਨਹੀਂ, ਇਹ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਸੱਦਾ ਆ ਪਵੇ।
ਨਿਰੰਕਾਰ ਕੇ ਦੇਸ ਜਾਹੇ ਤਾਂ ਸੁਖ ਲਹਿ ਮਹਿਲ।
ਹੁਣ ਨਿਰੰਕਾਰ ਕੈ ਦੇਸ ਜਾਹੇ, ਤੋ ਨਿਰੰਕਾਰ ਪਰਮੇਸ਼ਰ ਦੇ ਕੈ ਦਲਾਈਆਂ ਦੇਸ ਸਸੇ ਸਿਹਾਰੀ ਜੱਜੇ ਨੂੰ ਜਿਹੜਾ ਕੰਨਾ ਹਾਹੇ ਨੂੰ ਸਿਹਾਰੀ, ਜੱਜੇ ਦਾ ਕੰਨਾ ਜਿੰਨਾ ਮਰਜ਼ੀ ਲੰਮਾ ਕਰ ਲਓ ਇੱਕ ਲਘੂ ਅੱਖਰ ਹੁੰਦੇ ਇੱਕ ਦੀਰਘ ਹੁੰਦੇ ਨੇ, ਸਿਖਾਇਆ ਹੋਇਆ ਸਾਰਾ ਕੁਛ ਜਾਹੇ ਇਹ ਬੋਲਣ ਦਾ ਤਰੀਕਾ ਹੈ, ਜੱਜੇ ਦੇ ਕੰਨੇ ਨੂੰ ਜਿਵੇਂ ਮਰਜ਼ੀ ਲੰਮਾ ਕਰੋ ਪਰ ਹਾਹੇ ਦੀ ਸਿਹਾਰੀ ਬਹੁਤ ਛੇਤੀ ਚੱਕਣੀ ਹੈ। ਜਾਹੇ ਜੇ ਔਂਕੜ ਹੋਵੇ ਜਾਹੋ ਹੋਹੇ ਹੋਹੋ ਇਸ ਤਰ੍ਹਾਂ ਇਹ ਬੋਲੀ ਬਣ ਜਾਏ। ਜੇ ਕਹੀਏ ਨਿਰੰਕਾਰ ਕਹਿ ਦੇਸ ਜਾਹੇ ਫਿਰ ਹਾਹੇ ਨਾਮ ਬਣ ਜਾਣੀ ਹੈ, ਇਸ ਤਰ੍ਹਾਂ ਬੋਲਣ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹਿ ਮਹੱਲ। ਮਹੱਲ ਹੁੰਦਾ ਸਰੂਪ, ਉਹ ਸੁਖ ਸਰੂਪੀ ਸਰੂਪ ਦੇ ਵਿੱਚ ਫਿਰ ਆਪਣਾ ਪ੍ਰਵੇਸ਼ ਨਿਰੰਕਾਰ ਦੇ ਦੇਸ਼ 'ਚ ਪਹੁੰਚ ਜਾਵਾਂਗੇ ਆਪਾਂ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਪਰਮਾਤਮਾ ਵਾਸਾ ਕਰਦੇ ਨੇ, ਬੜੇ ਬਹੁਤ ਸੋਹਣੇ ਢੰਗ ਨਾਲ ਨਿਰੰਕਾਰ ਦੇ ਦੇਸ਼ ਜਾਵਾਂਗੇ, ਜੈ ਜੈਕਾਰ ਹੋਵੇਗੀ, ਸਤਿਕਾਰ ਹੋਵੇਗਾ। ਇੱਥੇ ਕਲਯੁੱਗ ਦੇ ਵਿੱਚ ਜੋ ਨਾਂ ਲਏ ਤਿਸ ਬਦਨਾਮੀ, ਕੱਲ ਕੇ ਲੱਖਣ ਇਹ ਜਿਹੜਾ ਨਾਮ ਜਪਦਾ ਬਦਨਾਮੀ ਬਹੁਤ ਕਰਦੇ ਲੋਕ, ਉਹਦੀ ਉਹ ਹਟਾਉਂਦਾ ਕਲਯੁੱਗ, ਉਹ ਹਟ ਉਹ ਹਟ, ਪਰ ਗੁਰਮੁਖ ਪਿਆਰੇ ਸਿਹਤ 'ਤੇ ਤੁਰੇ ਰਹਿੰਦੇ ਨੇ, ਸੋ ਇਸ ਕਰਕੇ ਗੁਰਮੁਖ ਆਪਣਾ ਜੰਗ ਜਾਰੀ ਰੱਖਦੇ ਨੇ। ਬਹੁਤ ਸਾਰੀਆਂ ਚੀਜ਼ਾਂ ਰੁਕਾਵਟਾਂ ਖੜੀਆਂ ਕਰਦੀਆਂ ਉਹਨਾਂ ਵਿੱਚ, ਉਹ ਨਾਮ ਜਪਣ ਵਾਲੇ ਨਿਰੰਕਾਰ ਦੇ ਦੇਸ਼ ਦੇ ਚਾਅ ਵਿੱਚ ਫਿਰ ਅੱਗੇ ਹੀ ਵੱਧਦੇ ਤੁਰੇ ਜਾਂਦੇ ਹਨ।
ਦੋਹਰਾ ਕਹਿਣ ਬ੍ਰਿਤ ਕੇ ਬਚਨ ਜੇ ਨਾ ਸਮਝਤ ਮਨ ਮਾਹੀ।
ਸੋ ਕਹਿਣ ਲੱਗੇ ਨਿਵਿਰਤੀ ਦੇ ਬਚਨ ਨੇ ਵਿਰਾਗ ਦੇ, ਜੇ ਤੁਸੀਂ ਮਨ ਦੇ ਅੰਦਰ ਨਹੀਂ ਸਮਝਦੇ।
ਬਹੁਰ ਬਹੁਰ ਪਰ ਬਿਰਤ ਕੇ ਕਮਲ ਬਦਨ ਸੋ ਪ੍ਰਾਹੀ।
ਹੁਣ ਵਾਰ ਵਾਰ ਗ੍ਰਿਸਤ ਮਾਰਗ ਦੇ ਜਿਹੜੇ ਬਚਨ ਨੇ, ਇੱਕ ਹੁੰਦੀ ਨਿਰਵਿਰਤੀ ਇੱਕ ਹੁੰਦੀ ਪ੍ਰਵਿਰਤੀ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪ੍ਰਵਿਰਤੀ ਹੁੰਦੀ ਮਾਇਆ ਦਾ ਪਸਾਰਾ ਜਾਂ ਪਸਾਰ ਲੈਣਾ, ਵਿਆਹ ਤੋਂ ਬਾਅਦ ਜਿਵੇਂ ਵੱਖਰਾ ਘਰ ਜਿਹਾ, ਫਿਰ ਹੋਰ ਨਿਆਣੇ ਜੇ, ਇਹ ਫਿਰ ਜੀਵ ਨੂੰ ਇੱਕ ਮਾਇਆ ਪੈ ਗਈ। ਹੁਣ ਮਹਾਰਾਜ ਕਹਿੰਦੇ ਗ੍ਰਿਸਤ ਮਾਰਗ ਦੇ ਬਚਨ ਜਿਹੜੇ ਨੇ ਤੁਸੀਂ ਮੈਨੂੰ ਨਿਰਵਿਰਤੀ ਦੇ ਮੈਂ ਬਚਨ ਸਮਝਾਉਣਾ, ਤੁਸੀਂ ਸਮਝਦੇ ਨਹੀਂ। ਫਿਰ ਬਹੁਰ ਬਹੁਰ ਪਰਬ੍ਰਿਤ ਕੇ ਕਮਲ ਬਦਨ ਸੋ ਪ੍ਰਾਹੇ, ਗੁਰੂ ਨਾਨਕ ਦੇਵ ਜੀ ਨੂੰ ਵਾਰ ਵਾਰ ਉਹ ਪ੍ਰੈਸ ਕਰਨਾ ਕਹਿੰਦੇ, ਜਿਵੇਂ ਆਪਾਂ ਵਾਰ ਵਾਰ ਕਹੀ ਜਾਂਦੇ ਹਾਂ ਤੁਸੀਂ ਆਹ ਕਮਾ ਲਓ, ਤੁਸੀਂ ਐਂ ਕਰ ਲਓ। ਮਹਾਰਾਜ ਨੂੰ ਸਾਰੇ ਜਾਣੇ ਰਲ ਕੇ ਸਮਝਾਉਣ ਲੱਗੇ।
ਦਵਈਆ ਛੰਦ ਸੁਨ ਕਾਲੂਪਨ ਬਚਨ ਪਖਾਨੇ ਜੋ ਤੁਮ ਇਹ ਨਹਿ ਕਰਨਾ।
ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ, ਪੁੱਤਰ ਜੀ ਜੇ ਤੁਸੀਂ ਇਹ ਕੰਮ ਨਹੀਂ ਨਾ ਕਰਨੇ, ਨਹੀਂ ਤੁਹਾਨੂੰ ਪਸੰਦ, ਸੁਦਾਗਰੀ ਕਰਨੀ, ਦੁਕਾਨ ਕਰਨੀ, ਖੇਤੀ ਕਰਨੀ,
ਕਰੋ ਚਾਕਰੀ ਭੂਪਤ ਕਹਿ ਕੇ ਹੋ ਬਹੁ ਚਾਕਰ ਵਰਨਾ,
ਕਿਸੇ ਰਾਜੇ ਦੀ ਨੌਕਰੀ ਕਰ ਲਓ। ਨੌਕਰੀ ਪੇਸ਼ਾ ਜਾਂ ਸ੍ਰੇਸ਼ਟ ਨੌਕਰ ਹੋਵੇ, ਵਧੀਆ ਥਾਂ ਤੇ ਲੱਗਿਆ, ਤਨਖਾਹ ਲਿਆਉਂਦਾ, ਮੌਜਾਂ ਕਰਦਾ, ਮੀਂਹ ਜਾਓ ਹਨੇਰੀ ਜਾਓ ਤਨਖਾਹ ਮਿਲ ਜਾਂਦੀ ਬੰਦੇ ਨੂੰ, ਇਸ ਕਰਕੇ ਨਾਲੇ ਫਿਰ ਪਰਿਵਾਰ ਵੀ ਪਾਲਣਾ, ਗ੍ਰਿਸਤ ਮਾਰਗ ਹੈ।
ਮੁਝ ਬਚ ਮਾਨ ਕਰੋ ਕਹਿ ਕਾਜਾ ਤਜੋ ਫਕੀਰੀ ਵੇਸਾ,
ਤੁਸੀਂ ਮੇਰਾ ਬਚਨ ਮੰਨ ਲਓ, ਇਹ ਜਿਹੜਾ ਨਾ ਇਹ ਕਾਜਾ ਇਹ ਕੰਮ ਕਰ ਲਓ ਨੌਕਰੀ ਵਾਲਾ, ਆੜ ਫਕੀਰੀ ਵਾਲੇ ਕੱਪੜੇ ਪਾਏ ਹੋਏ ਨੇ ਇਹ ਉਤਾਰ ਨਾ ਕਰੋ ਜੀ।
ਸੁਨ ਕਰ ਚਤੁਰਥ ਪਦ ਕੋ ਬੰਦਤ ਸ੍ਰੀ ਨਾਨਕ ਜਗਤੇ ਛਾ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੇ ਇਹ ਜਦੋਂ ਸਾਰੇ ਜਣੇ ਕਹੀ ਜਾਏ ਫਿਰ ਚੌਥਾ ਪਦਾ ਇਸੇ ਸ਼ਬਦ ਦਾ ਮਹਾਰਾਜ ਨੇ ਉਚਾਰਨਾ ਕੀਤਾ।
ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ,
ਮਹਾਰਾਜ ਜੀ ਕਹਿਣ ਲੱਗੇ ਹੁਣ ਤੁਸੀਂ ਕਹਿੰਦੇ ਹੋ ਕਿਤੇ ਵੀ ਨੌਕਰੀ ਕਰ ਲੈ, ਨੌਕਰੀ ਤਾਂ ਮੈਂ ਕਰ ਹੀ ਰਿਹਾ ਰੱਬ ਦੀ। ਕਹਿੰਦੇ ਉਹ ਕਿਵੇਂ ਤੁਸੀਂ ਕਰ ਰਹੇ ਹੋ? ਕਹਿੰਦੇ ਲਾਏ ਚਿੱਤ, ਜਿਹੜਾ ਉਹ 'ਚ ਚਿੱਤ ਲਾਉਣਾ, ਕਰ ਚਾਕਰੀ, ਇਹੀ ਮੇਰੀ ਚਾਕਰੀ, ਚਾ ਨਾਲ ਚਾਕਰੀ ਕਰਦਾ ਮੈਂ ਰੱਬ ਦੀ, ਰੱਬ ਦੀ ਚਾਕਰੀ ਜਿਹੜੀ ਬਹਿ ਕੇ ਕਹਿਣਾ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿ, ਇਹ ਚਾਕਰੀ ਹੈ। ਬਸ ਚਿੱਤ ਜੋੜ ਕੇ ਬੈਠੋ, ਇਹ ਚਾਕਰੀ ਹੋ ਗਈ ਰੱਬ ਦੀ, ਅਤੇ ਇਸ ਵਾਹਿਗੁਰੂ ਨਾਮ ਦਾ ਫਿਰ ਮਨ ਨਾਮ ਨਾਮ ਦਾ ਫਿਰ ਮੰਨਣ ਕਰੀਏ ਮਨ 'ਚ, ਭਈ ਨਾਮ ਇੰਨਾ ਵੱਡਾ, ਨਾਮ ਨੇ ਦੁਨੀਆਂ ਸਾਜਤੀ, ਭਈ ਨਾਮ ਨੇ ਆਹ ਕਰ ਦਿੱਤਾ ਹੈ, ਇਹਦਾ ਕੀ ਕਰ, ਕਰ ਕੰਮ, ਇਹ ਕੰਮ ਕਰ, ਇਹੀ ਮੈਂ ਨੌਕਰੀ ਪਰਮਾਤਮਾ ਦੀ ਨੌਕਰੀ ਕਰਦਾ, ਉਹ ਮੇਰਾ ਰਾਜਾ ਹੈ।
ਬਨ ਵਧੀਆ ਬਨ 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 ਵਧੀਆ ਕਰ ਧਾਵਣੀ ਧਾਖੋ ਆਖੈ ਧਨ।
ਹੁਣ ਜਿਹੜਾ ਹੈ ਇਹ ਪਾਠ ਲਿਖਿਆ ਤਾਂ ਬੰਨ ਹੀ ਆ, ਨੰਨੇ ਔਂਕੜ ਬੱਬੇ ਤੇ ਟਿੱਪੀ ਨਾ, ਫਿਰ ਥੋੜਾ ਜਿਹਾ ਕੱਸ ਕੇ ਬੋਲੀ ਦਾ ਬੰਨ ਬੰਨ ਵਧੀਆ ਕਰ ਧਾਵਣੀ, ਜੇ ਬੰਨਾ ਪੁਰੀਆਂ ਭਾਰ ਜਪਜੀ ਸਾਹਿਬ ਜਿਵੇਂ ਬੰਨਾ ਥੋੜਾ ਜਿਹਾ ਕੱਸ ਕੇ, ਇਸੇ ਤਰ੍ਹਾਂ ਬੰਨ ਵਧੀਆ ਕਰ ਧਾਵਣੀ, ਇਹ ਜਿਹੜੀ ਧਾਵਣੀ ਆ ਮਨ ਦੀ ਐਵੇਂ ਭੱਜਿਆ ਫਿਰਦਾ ਇੱਧਰ ਉੱਧਰ ਬਦੀਆਂ ਵਾਲੇ ਪਾਸੇ ਨੂੰ, ਇਹਨੂੰ ਬੰਨ ਬੰਨ ਕੇ ਰੱਖ, ਮਨ ਨੂੰ ਰੋਕ ਕੇ ਰੱਖ ਆਪਣੇ ਨੂੰ। ਇਹ ਜਿਹੜਾ ਮਨ ਨੂੰ ਰੋਕ ਕੇ ਰੱਖਣਾ ਨਾ, ਬਸ ਇਹ ਹੀ ਸਭ ਤੋਂ ਵੱਡੀ ਗੱਲ ਹੈ, ਨਾਮ 'ਚ ਚਿੱਤ ਜੋੜ ਕੇ। ਫਿਰ ਕੋਈ ਤਾਕੋ ਅੱਖ ਹੈ ਧਨ, ਉਹਨੂੰ ਸਾਰੀ ਦੁਨੀਆਂ ਧਨ ਹੈ ਧਨ ਹੈ ਧਨ 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 ਜਾਣੇ ਆਇਆ, ਫਿਰ ਉਹਨੂੰ ਧਨ ਕਹਿਣਾ ਜਿਹਨੇ ਮਨ ਨੂੰ ਰੋਕਿਆ ਚਾਰੇ ਪਾਸਿਓਂ।
ਨਾਨਕ ਵੇਖੈ ਨਦਰ ਕਰ ਚੜ੍ਹੈ ਚ ਵਗਣ ਬੰਨ,
ਜਦੋਂ ਬੰਦਾ ਇਹ ਜੇ ਕੰਮ ਕਰਦਾ ਨਾ, ਚਿੱਤ ਲਾਉਂਦਾ ਨਾਮ 'ਚ, ਚਾਕਰੀ ਕਰਦਾ ਉਹਦੀ, ਨਾਮ ਦਾ ਮੰਨਣ ਕਰਦਾ, ਉਹਦਾ ਕੰਮ ਕਰਦਾ, ਮਨ ਨੂੰ ਵਧੀਆਂ ਵੱਲੋਂ ਰੋਕ ਕੇ ਰੱਖਦਾ, ਭੱਜਣ ਨਹੀਂ ਦਿੰਦਾ, ਨਾਨਕ ਵੇਖੈ ਨਦਰ ਕਰ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਧੱਕਦਾ ਉਸ ਬੰਦੇ ਵੱਲ, ਚੜ੍ਹੈ ਚਵੱਗਣ ਬੰਨ, ਉਹਨੂੰ ਫਿਰ ਚੌਗੁਣਾ ਬੰਨ ਚੜ੍ਹਦਾ, ਚੌਗੁਣਾ ਰੰਗ ਨਾਮ ਦਾ। ਪਹਿਲਾਂ ਤਾਂ ਜਿਹੜਾ ਆਪ ਚੜ੍ਹਨਾ ਸੀ ਤਾਂ ਚੜ੍ਹਨਾ ਹੀ ਸੀ, 1%, ਥੋੜ੍ਹਾ 2%, ਫਿਰ 3%, ਫਿਰ ਜਦੋਂ ਉਹ ਖੁਸ਼ ਹੋ ਗਿਆ, ਜਦ ਮਾਰੀ ਨਿਗਾਹ, ਪੂਰਾ 100% ਰੰਗ ਚਾਹ, ਚੌਗੁਣਾ ਹੋਰ ਪੱਕਾ ਰੰਗ ਚਾੜ੍ਹ ਦਿੰਦਾ ਇਹ ਪਿਤਾ ਜੀ, ਫਿਰ ਉਹਦੀ ਕਿਰਪਾ ਹੋ ਜਾਂਦੀ ਬੰਦੇ ਉੱਤੇ।
ਸਵਈਆ ਸਰੋਨਨ ਸੁਨੇ ਇਬ ਤੁਸਨ ਕੀਨ ਅਧੀਨ ਪੈ ਜਨੀ ਜਨਕ ਸੋ।
ਇਸ ਤਰ੍ਹਾਂ ਜਦੋਂ ਨਾ ਸੁਣੇ ਸਾਰਿਆਂ ਨੇ ਬਚਨ ਸਰੋਣ ਸੁਣੇ ਤੂਸ਼ਨ ਕੀਨ, ਜਦੋਂ ਕੰਨਾਂ 'ਚ ਬਚਨ ਸੁਣੇ ਉਸ ਵਕਤ ਚੁੱਪ ਕਰਕੇ, ਹੁਣ ਕੀ ਸਮਝਾਉਣ, ਮੋਹ ਦੇ ਅਧੀਨ ਹੋ ਕਰਕੇ। ਸੋ ਉਸ ਵਕਤ ਭਏ ਜਾਨੀ ਜਨਕ ਸੋ, ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਪਿਤਾ।
ਕੌਣ ਉਪਾਏ ਨਿਕੇਤਰ ਹੈ ਬਿਰਹਾ ਤੁਰ ਹੋਏ ਵਿਚਾਰ ਉਰਹੂ ਸੋ।
ਹੁਣ ਵਿਚਾਰਦੇ ਨੇ ਉਹ ਮਨ ਦੇ ਅੰਦਰ, ਕਿਸ ਯਤਨ ਦੇ ਨਾਲ ਗੁਰੂ ਨਾਨਕ ਦੇਵ ਜੀ ਘਰ ਰਹਿ ਪੈਣ।
ਏਕ ਤਨੂਜਾ ਹੋਏ ਫਕੀਰ ਵਿਦੇਸ਼ ਗਵੈ ਕਿਵ ਧੀਰ ਧਰੰ ਸੋ।
ਇੱਕ ਪੁੱਤਰ ਹੈ ਸਾਡਾ ਇੱਕੋ ਇੱਕ, ਉਹੀ ਫਕੀਰ ਹੋ ਗਿਆ, ਹੁਣ ਵਿਦੇਸ਼ ਗਵੈ, ਹੁਣ ਵਿਦੇਸ਼ਾਂ ਨੂੰ ਜਾ ਰਿਹਾ ਹੈ। ਕਿਵ ਧੀਰ ਧਰੰ ਸੋ, ਹੁਣ ਵਿਚਾਰੇ ਧੀਰਜ ਵੀ ਕਿਵੇਂ ਧਰਨ, ਉਹ ਮਸਾਂ ਮਸਾਂ ਪੁੱਤਰ ਹੋਇਆ ਹੈ।
ਰਾਤ ਕੋ ਮੋਹ ਨਾ ਭੇਦ ਨਾ ਪਛਾਣ ਜਾਨ ਹੈ ਮਾਨਵ ਆਨ ਸੁਮਨ ਸੋ।
ਸੋ ਇਸ ਤਰੀਕੇ ਨਾਲ ਇਹ ਮਾਤਾ ਪਿਤਾ ਦੇ ਮੋਹ ਨੂੰ ਨਹੀਂ ਪਛਾਣਦੇ, ਕਿ ਇਹ ਉਹ ਸਾਰੇ ਜਣੇ ਮੋਹ ਪਾਉਣ ਦਾ ਯਤਨ ਕਰਦੇ ਨੇ ਕਿ ਮੋਹ ਪਾ ਲਈਏ ਇਹਨਾਂ ਨੂੰ, ਨਾ ਭੇਦ ਪਛਾਣੈ, ਭੇਦ ਨੂੰ ਪਛਾਣਦੇ ਨਹੀਂ। ਜਾਨੈ ਮਾਨਵ ਆਨ ਸਮੰ ਸੋ, ਉਹ ਕੀ ਸਮਝਦੇ ਨੇ ਵੀ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਜਿਵੇਂ ਆਮ ਜਿਹਾ ਬੰਦਾ ਹੁੰਦਾ ਨਾ, ਸਾਰੇ ਜਾਣੇ ਮੰਗਰ ਪਏ ਹੋਏ ਨੇ, ਸਾਰੇ ਜਾਣੇ ਇਸ ਤਰ੍ਹਾਂ ਸਮਝਾ ਰਹੇ ਹਨ।
ਰਾਏ ਕਹੇ ਫਰਮਾਇਸ ਕੀ ਨਿਜ ਆਸ ਦੇਵ ਹੋ ਜੋਰ ਹੋਈ।
ਸੋ ਉਸ ਵਕਤ ਰਾਏ ਜੀ ਕਹਿਣ ਲੱਗੇ ਫੇ ਏਦਾਂ ਕਰੋ, ਫਰਮਾਇਸ ਕੀ ਨਿਜ ਆਸ ਦੇਵ ਹੋ, ਕਹਿੰਦੇ ਨੇ ਮੈਨੂੰ ਫਰਮਾਇਸ਼ ਦੀ ਆਗਿਆ ਦਿਓ, ਤੁਸੀਂ ਆਪਣੇ ਹੁਕਮ ਕਰੋ, ਭਾਵ ਤੁਹਾਡੀ ਕੀ ਫਰਮਾਇਸ਼ ਹੈ, ਤੁਸੀਂ ਕਿਵੇਂ ਕਰ ਸਕਦੇ ਹੋ, ਕਿਵੇਂ ਘਰ 'ਚ ਰਹਿ ਸਕਦੇ ਹੋ, ਜਿਵੇਂ ਮੈਨੂੰ ਹੁਕਮ ਕਰੋ ਨਾ, ਮੈਂ ਉਸੇ ਪ੍ਰਕਾਰ ਕਰਾਂ, ਮੇਰੇ ਹੱਥੋਂ ਜਿਵੇਂ ਆਪ ਜੀ ਦੀ ਸੇਵਾ ਹੋ ਜੇ।
ਮੋਹ ਕਰਤੇ ਤੁਮ ਸੇਵ ਬਣੈ ਸਫਲਾ ਸੁਭ ਵਾਸਰ ਜਨ ਹਸੋਈ।
ਸੋ ਮੇਰੇ ਹੱਥੋਂ ਕੋਈ ਸੇਵਾ ਹੋ ਜੇ, ਮਿਹਰ ਕਰ ਦਿਓ, ਔਰ ਮੈਂ ਸਮਝਾਂ ਸਫਲਾ ਸੁਭ ਵਾਸਰ ਜਨ ਹਸੋਈ, ਉਹ ਦਿਨ ਨੂੰ ਮੈਂ ਸਫਲਾ ਸਮਝਾਂ ਜਿਸ ਦਿਨ ਮੇਰੇ ਹੱਥੋਂ ਜਿਹੜੀ ਆ ਨਾ ਤੁਹਾਡੀ ਸੇਵਾ ਹੋ ਜਾਵੇ।
ਲਿਹੋ ਪਦਾਰਥ ਤੋਂ ਕਿਰਤਾਰਥ ਹੋਏ ਸਵਾਰਥ ਲੋਕਨ ਦੋਈ।
ਜੇ ਤੁਸੀਂ ਮੈਥੋਂ ਪਦਾਰਥ ਲੈ ਲਓ ਤਾਂ ਫਿਰ ਇਹ ਮੈਂ ਸਮਝਾਂਗਾ ਕਿ ਮੇਰਾ ਮਤਲਬ ਮੇਰਾ ਸੁੱਖ ਪੂਰਾ ਹੋ ਗਿਆ, ਦੋਵਾਂ ਲੋਕਾਂ ਦੇ ਵਿੱਚ ਮੈਨੂੰ ਸੁੱਖ ਮਿਲ ਗਿਆ ਔਰ ਮੈਂ ਕਰਤਾਰਥ ਹੋ ਜਾਵਾਂ।
ਸ੍ਰੀ ਗੁਰੂ ਜੀ ਸੁਣ ਕੈ ਤਿਹ ਤੇ ਕਹਿ ਬਨੀ ਬਾਨੀ ਬੈਰਾਗ ਕਹਿ ਸੰਗ ਭਗੋਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੁਣਿਆ ਇਹ ਤਾਂ ਹੁਣ ਹਟਦੇ ਹੀ ਨਹੀਂ, ਫਿਰ ਬਰਾਗ ਦੇ ਵਿੱਚ ਭਿੱਜੀ ਹੋਈ ਬਾਣੀ ਕਹੀ।
ਸ੍ਰੀ ਕਰਤਾਰ ਉਧਾਰ ਮਹਾਂ ਤਿਹ ਉਪਰ ਹੈ ਫਰਮਾਇਸ਼ ਮੇਰੀ।
ਸ੍ਰੀ ਕਰਤਾਰ ਜੀ ਜਿਹੜੇ ਨੇ ਨਾ ਉਧਾਰ ਵੱਡੇ ਚਿੱਤ ਮਹਾਂ ਵੱਡੇ ਤੇ ਉੱਪਰ ਹੈ ਫਰਮਾਇਸ਼ ਮੇਰੀ, ਉਹਦੇ ਉੱਤੇ ਮੇਰੀ ਬੇਨਤੀ ਹੈ।
ਪਾਲਤ ਜੋ ਜਲ ਮੈਂ ਥਲ ਮੈਂ ਸੋ ਚਲਾ ਚਲ ਕੋ ਸਭ ਕਾਲ ਅਧੇਰੀ।
ਹੁਣ ਜਿਹੜੇ ਨੇ ਪਾਲਦੇ ਨੇ ਜਲ ਦੇ ਵਿੱਚ ਥਲ ਦੇ ਵਿੱਚ ਚਲਾ ਚਲ ਹੁੰਦਾ, ਇਸ ਤਰ੍ਹਾਂ ਜਿਹੜੇ ਚੱਲ ਅਤੇ ਅਚਲ ਜੀਵ ਹੁੰਦੇ ਨੇ ਚੇਤਨ ਤੇ ਜੜ, ਕੋ ਸਭ ਕਾਲ ਅਧੇਰੀ, ਸਾਰਿਆਂ ਸਮਿਆਂ ਦੇ ਵਿੱਚ ਉਹ ਪ੍ਰਮਾਤਮਾ ਬਿਨਾਂ ਕਿਸੇ ਦੇਰੀ ਤੋਂ ਬੰਦੇ ਨੂੰ ਪਾਲਦਾ ਹੈ।
ਹੈ ਜੇ ਪਦਾਰਥ ਨਾਹੇ ਰਹੇ ਥਿਰ ਹੋਤ ਵਿਨਾਸ਼ ਨ ਲਾਵਹਿ ਦੇਰੀ।
ਹੁਣ ਹੈ ਜੇ ਪਦਾਰਥ ਨਾਹੇ ਰਹੇ ਥਿਰ, ਜਿਹੜੇ ਆ ਪਦਾਰਥ ਨੇ ਮਹਾਰਾਜ ਕਹਿੰਦੇ ਇਹ ਤਾਂ ਦੇਖੋ ਥਿਰ ਨਹੀਂ ਨਾ ਰਹਿਣ ਵਾਲੇ, ਇੱਕ ਜਗ੍ਹਾ ਟਿਕਣ ਨਹੀਂ ਵਾਲੇ, ਤੇ ਕਹਿੰਦੇ ਸੀ ਵੀ ਕੋਈ ਫਰਮਾਇਸ਼ ਦੱਸੋ ਕੀ ਲਾਈ ਕਰੀਏ। ਰਾਏ ਬੁਲਾਰ ਜੀ ਮਹਾਰਾਜ ਨੂੰ ਕਹਿੰਦੇ ਨੇ ਫਰਮਾਇਸ਼ ਦੱਸੋ ਕੀ ਹੈ ਤੁਹਾਡੀ। ਕਹਿੰਦੇ ਮੇਰੀ ਫਰਮਾਇਸ਼ ਤਾਂ ਤੁਹਾਡੇ ਕੋਲ ਥੋੜ੍ਹੀ ਆ, ਮੇਰੀ ਤਾਂ ਕਰਤਾਰ ਕੋਲੇ ਆ ਜਿਹੜਾ ਸਾਰਿਆਂ ਨੂੰ ਪਾਲਦਾ ਹੈ, ਜਲ ਦੇ ਵਿੱਚ ਥਲ ਵਿੱਚ ਜੜ ਅਜੜ ਸਾਰਿਆਂ ਨੂੰ ਰੋਟੀ ਦਿੰਦਾ ਹੈ, ਬਿਨਾਂ ਦੇਰੀ ਤੋਂ ਹੀ ਦਿੰਦਾ ਹੈ। ਹੈ ਜੇ ਪਦਾਰਥ ਨਾਹੇ ਰਹੇ ਥਿਰ, ਆ ਜਿਹੜੇ ਤੁਸੀਂ ਮੈਨੂੰ ਪਦਾਰਥ ਜੇ ਕਹੀ ਜਾਂਦੇ ਹੋ ਇਹ ਕਿਤੇ ਟਿਕਣ ਵਾਲੇ, ਹੋਤ ਵਿਨਾਸ਼ ਨਾ ਲਾਵੇ ਦੇਰੀ, ਇਹ ਤਾਂ ਬਸ ਛਿਨ ਦੀ ਖੇਡ ਹੁੰਦੀ, ਇੱਕ ਛਿਨ ਵਿੱਚ ਹੀ ਖਤਮ ਹੋ ਜਾਂਦੇ ਹਨ।
ਸੋਰ ਗਏ ਦਿਸ ਚਾਰ ਕੋ ਜੈਕਾਰ ਸੰਗ ਕਿਸੈ ਨਾ ਆਵਤ ਹੇਰੀ।
ਸੋ ਇਸ ਤਰ੍ਹਾਂ ਛੋੜ ਗਏ ਦਿਸ ਚਾਰ ਕੋ ਜੈਕਾਰ, ਉਹ ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਉਹ ਕਿੰਨੇ ਹੋ ਕੇ ਚਲੇ ਗਏ ਨੇ ਜਿਨ੍ਹਾਂ ਦੀ ਚਾਰ ਪਾਸੇ ਪੂਰਬ ਪੱਛਮ ਉੱਤਰ ਦੱਖਣ ਵਿੱਚ ਜਿਨ੍ਹਾਂ ਦੀ ਸੀ ਨਾ ਜੈ ਜੈਕਾਰ, ਲੋਕ ਕਹਿੰਦੇ ਧੰਨ ਹੈ, ਵੱਡਾ ਤਕੜਾ ਰਾਜ ਹੈ। ਆ ਜਿਹੜੇ ਆਪਣੇ ਸਵੱਈਏ ਨੇ ਨਾ, ਇਹਨਾਂ 'ਚ ਸਾਰਾ ਕੁਛ ਲਿਖਿਆ ਹੀ ਹੋਇਆ। ਕਹਿੰਦੇ ਫਿਰ ਉਹ ਚਾਰ ਕੋ ਜੈਕਾਰ, ਸੰਗ ਕਿਸੇ ਨਾ ਆਵਤ ਹੇਰੀ। ਹੁਣ ਜਦੋਂ ਚਾਰੇ ਪਾਸੇ ਜੈਕਾਰ ਹੈ, ਕਿਸੇ ਨਾਲ ਜਾਂਦੀ ਦੇਖੀ ਮਾਇਆ? ਕਿਸੇ ਨਾਲ ਨਹੀਂ ਜਾਂਦੀ, ਹਰ ਕੋਈ ਮਾਇਆ ਇੱਥੇ ਹੀ ਛੱਡ ਕੇ ਜਾਂਦਾ ਹੈ।
ਜੀਤ ਦਸੋ ਦਿਸ ਦਰੁੱਤ ਲਈ ਜਨ ਭੂਪਨ ਤੇ ਨਿਜ ਸੇਵ ਕਰਾਏ।
ਸੋ ਇਸ ਤਰੀਕੇ ਨਾਲ ਕਹਿੰਦੇ ਜੀਤ ਦਸੋ ਦਿਸ ਦਰੁੱਤ ਲਈ, ਛੇਤੀ ਦੇ ਨਾਲ ਜਿਨ੍ਹਾਂ ਨੇ ਦਸੋ ਦਿਸਾਂ ਜਿੱਤ ਲਈਆਂ ਸਿਕੰਦਰ ਵਰਗਿਆਂ ਨੇ, ਜਿਨ ਭੂਪਨ ਤੇ ਨਿਜ ਸੇਵ ਕਰਾਏ, ਵੱਡੇ ਵੱਡੇ ਰਾਜੇ ਜਿਹਨੂੰ ਚੌ ਕਰਦੇ ਸੀ, ਰਾਜੇ ਨੂੰ, ਇੱਕ ਨੂੰ ਹੋਰ ਨੂੰ, ਵੱਡੇ ਨੂੰ, ਸੁਲਤਾਨ ਨੂੰ। ਫਿਰ ਜਿਹੜੇ ਰਾਜੇ ਸੀ, ਵੱਡੇ ਵੱਡੇ ਛੱਤਰ ਫੜ ਕੇ ਖੜਨਾ ਉਹਨਾਂ ਨੇ,